सतनाम करता पुरख प्रसाद जप आदि सच सच है पी सच नानक उसी पी सच अंत न पावत देव सब मुनिंद्र महाशिव जोग करी उन वेद बिरंच विचार रहो हर जप न छाड़ो एक करी मथुरा जन को प्रभु दीन दयाल है संगत श्रेष्ठ निहाल करी रामदास गुरु जग तारण को गुर ज्योत अर्जन माहिंतरी जग और न जाए महातम मैं अवतारे जग रियान कियो तिन के दुख कोटक दूर गए मथुरा जिन अमृत नाम पियो ए पदत ते मत चूक रे मन भेद विभेद न जान पियो पर तछ हृदय गुरु अर्जन के हर पूरन ब्रह्म निवास लियो सतनाम श्री वाहिगुरु जी तत्थ तामस जल्यो हो मूड़े तत्थ थान प्रिष्ट होवा कगै कर कर फिरहि तू मूड़े तत्थ तान न तुद लया तत्थ तामस जल्यो हो मूड़े तत्थ थान प्रिष्ट होवा कगै कर कर फिरहि तू मूड़े ददै दान ना तुद लया वाहिगुरु जी का खालसा वाहिगुरु जी की फतेह गुरु की साजी महाराज जी गुरु रूप गुरु खालसा साध संगत जी सतगुरां दी पवित्र पावन हजूरी विच अमृत वेले का दीवान सजिया है पंजां गुरबाणियां दे नितनेम आप जी ने सरवण किए हैं उपरंत सत्कारयोग भाई वरियाम सिंह जी के जथे पासों श्री आसा जी की वार के कीर्तन का आनंद माणिया आओ हम अपनिया मन प्रतियां गुरु पातशाह के चरणों जोड़ करके गुरबाणी की गुरु साहब जी के विचारों सरवण करिए अज पंजवें पातशाह महाराज धन गुरु अर्जन देव जी का प्रकाश पूर्व गुरु की संगत श्रद्धा भावना मना रही है बीबिया के जथे वालों श्री अखंड पाठ साहब जो आरंभ कराए सन 9 बजे श्री अखंड पाठ साहब जी के भोग पैने हैं उपरंत दीवान सजणगे जिहदे विच कीर्तन कथा द्वारा सतगुरु अर्जन देव साहब जी महाराज के चरणों दी हाजरियां लवाणियां हैं जिन्हां संगतां नूं भी समां मिले घरां तों चल के गुरु दरबार च आईए अखंड पाठ साहब दे भोग ते हाजरियां भर के पंजवें पातशाह दे अवतार पुरब दीआं खुशियां मनाईए। बहुत ही सुंदर बचन भट्टां ने लिखे हन कि गुरु अर्जन घर गुरु रामदास भगत उतरे आयो गुरु अर्जन देव जी महाराज पंजवें पातशाह गुरु रामदास जी के घर विखे अवतार धारिया बीबी भानी की कुख नूं भाग लगे सन 1563 दे विच गोइंदवाल साहब की धरती ते महाराज साहब जी का अवतार होया ते बहुत ही सुंदर बचन भट्टां ने लिखे ने तै जन्मत गुरमत ब्रह्म पछाणिया। ये गुरु अर्जन देव जी तुसी जन्म तो ही परमात्मा नूं पछाण वाले हो जमदिया ही ज्ञानवान संपूर्ण गयान लैके ही पैदा हुए हो ते गुरु अमरदास जी का वर मिलिया दोयता बाणी का बोयता गुरु अमरदास जी के दोते सन गुरु अमरदास जी की गोदी च खेडे ਸ਼੍ਰੀ ਗੋਬਿੰਦਵਾਲ ਸਾਹਿਬ ਉੱਚ ਬਾਰੇ ਸਾਹਿਬ ਵਿੱਚ ਅੱਜ ਵੀ ਗੁਰੂ ਸਾਹਿਬ ਜੀ ਦੀ, ਹੁਣ ਤਾਂ ਮੈਂ ਕਹਿ ਨਹੀਂ ਸਕਦਾ, ਪਿਛਲੇ ਸਾਲ ਜਦੋਂ ਦਰਸ਼ਨ ਕਰਨ ਗਏ ਸੀ ਅੱਧਾ ਕਿੱਸਾ ਚੁਬਾਰੇ ਸਾਹਿਬ ਦਾ ਢਾਈ ਬੈਠੇ ਸੀ। ਪਤਾ ਨਹੀਂ ਕਾਰ ਸੇਵਾ ਵਾਲੇ ਬਾਬੇ ਹੁਣ ਨਕਸ਼ਾ ਬਦਲ ਨਾ ਦੇਣ, ਪਰ ਪਹਿਲਾਂ ਜੋ ਘਰ ਦਾ ਨਕਸ਼ਾ ਸੀ ਉਹ ਘਰ ਵਾਲਾ ਹੀ ਸੀ, ਸੰਗਤਾਂ ਨੇ ਉਸੇ ਤਰ੍ਹਾਂ ਹੀ ਉਹਦੀ ਮੁਰੰਮਤ ਕਰਕੇ ਸੰਭਾਲ ਕੀਤੀ ਹੋਈ ਸੀ। ਤੋ ਚੁਬਾਰਾ ਸਾਹਿਬ ਦੇ ਵਿੱਚ ਚਾਰ ਪੰਜ ਕੋਠੜੀਆਂ ਵੱਖਰੀਆਂ ਵੱਖਰੀਆਂ ਹਨ। ਇੱਕ ਉਹ ਕੋਠੜੀ ਹੈ ਜਿਹਦੇ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਅਵਤਾਰ ਧਾਰਿਆ, ਇੱਕ ਉਹ ਹੈ ਜਿਹਦੇ 'ਚ ਗੁਰੂ ਰਾਮਦਾਸ ਜੀ ਜੋਤੀ ਜੋਤ ਸਮਾਏ ਹਨ, ਇੱਕ ਉਹ ਹੈ ਜਿੱਥੇ ਗੁਰੂ ਅਮਰਦਾਸ ਜੀ ਜੋਤੀ ਜੋਤ ਸਮਾਏ ਹਨ, ਇੱਕ ਉਹ ਛੋਟਾ ਜਿਹਾ ਕਮਰਾ ਹੈ ਜਿੱਥੇ ਗੁਰੂ ਸਾਹਿਬ ਗੁਰੂ ਅਮਰਦਾਸ ਜੀ ਨਿਵਾਸ ਰੱਖਦੇ ਸਨ। ਬਾਬੇ ਮੋਹਣ ਦਾ ਚੁਬਾਰਾ ਤਾਂ ਜਦੋਂ ਅਸੀਂ ਗਏ ਸੀ ਢਾਇਆ ਪਿਆ ਸੀ, ਉਹ ਵਿੱਚੇ ਹੀ ਸਾਰਾ ਘਰ ਪੁਰਾਤਨ, ਉਹਦੀਆਂ ਜਿਹੜੀਆਂ ਨੀਹਾਂ ਸਨ ਉਹ ਮੇਰਾ ਖਿਆਲ ਘੱਟੋ ਘੱਟ 30 ਫੁੱਟ ਤਾਈਂ ਡੂੰਘੀਆਂ ਥੱਲੇ ਉਹ ਪੱਟੀਆਂ ਹੋਈਆਂ ਸਨ ਥੱਲੇ ਬਿਲਡਿੰਗ। ਹੋ ਸਕਦਾ ਕਿ ਕਿਸੇ ਜ਼ਮਾਨੇ 'ਚ ਬਿਲਡਿੰਗ ਥੱਲੇ ਹੋਵੇ, ਹੌਲੇ ਹੌਲੇ ਪਰਤਾਂ ਪੈਂਦੀਆਂ ਗਈਆਂ ਅਤੇ ਉਹ ਦੂਸਰੀ ਬਿਲਡਿੰਗ ਉੱਤੇ ਬਣ ਗਈ ਹੋਵੇ। ਸੋ ਚੁਬਾਰਾ ਸਾਹਿਬ ਦੀ ਧਰਤੀ ਵੀ ਬਹੁਤ ਹੀ ਜ਼ਿਆਦਾ ਪਵਿੱਤਰ ਹੈ, ਜਿੱਥੇ ਸਤਿਗੁਰੂ ਅਮਰਦਾਸ ਸਾਹਿਬ ਜੀ 22 ਸਾਲ ਨਿਵਾਸ ਕੀਤਾ ਹੈ ਅਤੇ 22 ਸਾਲ ਹੀ ਲਗਭਗ ਗੁਰੂ ਰਾਮਦਾਸ ਵੀ ਉੱਥੇ ਰਹੇ ਹਨ। 22 ਤੋਂ ਵੀ ਜ਼ਿਆਦਾ 7 ਸਾਲ ਹੋਰ ਪਾਈਏ ਤਾਂ ਮੇਰਾ ਖਿਆਲ ਹੈ ਵੀ 29 ਸਾਲ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਦਾ ਸਮਾਂ ਉੱਥੇ, ਬੀਬੀ ਭਾਨੀ ਜੀ ਅਤੇ ਸਤਿਗੁਰੂ ਅਰਜਨ ਦੇਵ ਜੀ ਦਾ ਅਵਤਾਰ ਹੀ ਉਸ ਘਰ ਵਿੱਚ ਹੋਇਆ ਹੈ। ਬੜੀ ਪਵਿੱਤਰ ਧਰਤੀ, ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਰਿੜਦੇ ਰਿੜਦੇ ਆਪਣੇ ਨਾਨਾ ਜੀ ਦੇ ਕਮਰੇ ਵਿੱਚ ਦਾਖਲ ਹੋ ਗਏ ਅਤੇ ਉਹਨਾਂ ਦੇ ਪਲੰਘੇ ਦੇ ਉੱਤੇ, ਉਹਨਾਂ ਦੀ ਚੌਂਕੀ ਦੇ ਉੱਤੇ ਚੜ੍ਹਨ ਦੀ ਕੋਸ਼ਿਸ਼ ਕਰ ਰਹੇ ਸਨ ਜਦੋਂ ਸਤਿਗੁਰਾਂ ਦੇ ਨੇਤਰ ਖੁੱਲ੍ਹੇ ਅਤੇ ਦੇਖ ਕੇ ਮਹਾਰਾਜ ਗੁਰੂ ਅਮਰਦਾਸ ਵਚਨ ਕੀਤਾ ਵੀ ਅਜੇ ਤੇਰਾ ਉੱਤੇ ਗੱਦੀ 'ਤੇ ਬਹਿਣ ਦਾ ਸਮਾਂ ਨਹੀਂ ਆਇਆ, ਜਦੋਂ ਸਮਾਂ ਆਵੇਗਾ ਤੂੰ ਆਪੇ ਹੀ ਇਸ ਗੱਦੀ 'ਤੇ ਬੈਠ ਜਾਏਗਾ। ਇਹ ਵਚਨ ਹੋਇਆ ਅਤੇ ਬੀਬੀ ਭਾਨੀ ਦੌੜਦੇ ਆਏ, ਮਹਾਰਾਜ ਗੁਰੂ ਅਰਜਨ ਸਾਹਿਬ ਨੂੰ ਗੋਦੀ ਚੁੱਕਿਆ ਅਤੇ ਸਤਿਗੁਰਾਂ ਨੂੰ ਕਿਹਾ ਮਹਾਰਾਜ ਇਹਦੇ ਤੁਹਾਡੇ ਬਸਤਰ ਮੈਲੇ ਹੋ ਜਾਣਗੇ, ਤੁਸੀਂ ਇਹਨੂੰ ਮੇਰੀ ਗੋਦੀ 'ਚ ਦੇ ਦਿਓ। ਅਤੇ ਮਹਾਰਾਜ ਕਹਿਣ ਲੱਗੇ ਇਹਦੇ ਬਸਤਰਾਂ ਨੂੰ ਮੈਲ ਨਹੀਂ ਮਿੱਟੀ ਨਹੀਂ ਲੱਗੀ, ਇਹ ਤਾਂ ਚੰਦਨ ਕੇਸਰ ਹੈ, ਇਹ ਤਾਂ ਦੋਹਿਤਾ ਬਾਣੀ ਕਾ ਬੋਹਿਤਾ ਹੈ। ਐਸੇ ਵਰ ਮਿਲੇ ਸਨ, ਇਸੇ ਕਰਕੇ ਇਤਨਾ ਵੱਡਾ ਖਜ਼ਾਨਾ ਬਾਣੀ ਦਾ ਗੁਰੂ ਅਰਜਨ ਦੇਵ ਜੀ ਨੇ ਪ੍ਰਗਟ ਕੀਤਾ। ਆਪਣੀ ਬਾਣੀ ਵੀ ਬੇਅੰਤ ਬੇਅੰਤ ਉਚਾਰਨ ਕੀਤੀ। ਗੁਰੂ ਗ੍ਰੰਥ ਸਾਹਿਬ ਸਭ ਤੋਂ ਜ਼ਿਆਦਾ ਬਾਣੀ 5ਵੇਂ ਪਾਤਸ਼ਾਹ ਦੀ ਹੈ, ਬਾਕੀ ਸਤਿਗੁਰੂ ਸਾਹਿਬਾਨ ਵੱਡਿਆਂ ਦੀ ਬਾਣੀ ਵੀ ਇਕੱਠੀ ਕਰਕੇ, ਭਗਤਾਂ ਭੱਟਾਂ ਦੀ ਬਾਣੀ ਇਕੱਠੀ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਇਹ ਜਹਾਜ਼ ਤਿਆਰ ਕੀਤਾ ਜਿਹੜਾ ਸਾਰੀ ਦੁਨੀਆਂ ਨੂੰ ਪਾਰ ਉਤਾਰ ਸਕਦਾ, ਭਾਵ ਸਾਗਰ ਤੋਂ ਪਾਰ ਲੰਘਾਉਣ ਵਾਸਤੇ ਸਤਿਗੁਰੂ ਜੀ ਦੀ ਅੰਮ੍ਰਿਤਮਈ ਬਾਣੀ ਸਾਨੂੰ ਬਖਸ਼ੀ ਹੈ। ਸ੍ਰੀ ਹਰਿਮੰਦਰ ਸਾਹਿਬ ਦੀ ਰਚਨਾ ਕੀਤੀ, ਅੰਮ੍ਰਿਤ ਸਰੋਵਰ ਪੂਰਨ ਕੀਤਾ, ਤਰਨ ਤਾਰਨ ਸਾਹਿਬ ਵਿਖੇ ਬਹੁਤ ਮਹਾਨ ਤੀਰਥ ਤਰਨ ਤਾਰਨ ਸਾਹਿਬ ਦੀ ਰਚਨਾ ਕੀਤੀ, ਦੁਆਬੇ ਦੇਸ਼ ਦੇ ਅੰਦਰ ਕਰਤਾਰਪੁਰ ਨਗਰ ਵਸਾਇਆ ਅਤੇ ਉੱਥੇ ਗੰਗਸਰ ਖੂਹ ਲਵਾਇਆ, ਲਾਹੌਰ ਦੇ ਵਿੱਚ ਬੌਲੀ ਲਵਾਈ, ਡੱਲੇ ਪਿੰਡ ਵਿੱਚ ਬੌਲੀ ਲਵਾਈ, ਇੱਕ ਨਹੀਂ ਬਹੁਤ ਵੱਡੇ ਵੱਡੇ ਪਰਉਪਕਾਰ ਦੇ ਕਾਰਜ ਕੀਤੇ। ਜਿਹੜੇ ਪੁਰਾਤਨ ਗੁਰੂ ਸਾਹਿਬਾਂ ਦੇ ਅਸਥਾਨ ਸੀ ਨਨਕਾਣਾ ਸਾਹਿਬ ਡੇਰਾ ਸਾਹਿਬ, ਉਹਨਾਂ ਗੁਰਦੁਆਰਿਆਂ ਦੀ ਯਾਤਰਾ ਵੀ ਕੀਤੀ, ਉੱਥੇ ਜਾ ਕੇ ਗੁਰਦੁਆਰੇ ਵੀ ਬਣਾਏ, ਯਾਦਗਾਰਾਂ ਕਾਇਮ ਕੀਤੀਆਂ। ਇਹ ਗੁਰੂ ਅਰਜਨ ਦੇਵ ਜੀ 5ਵੇਂ ਪਾਤਸ਼ਾਹ ਦੇ ਪਰਉਪਕਾਰ, ਜਿਨ੍ਹਾਂ ਨੇ ਧਰਮ ਦੀ ਰਾਖੀ ਵਾਸਤੇ ਸਮਾਂ ਬਣਨ 'ਤੇ ਸ਼ਹੀਦੀ ਵੀ ਪ੍ਰਾਪਤ ਕੀਤੀ। ਸੋ ਗੁਰੂ ਅਰਜਨ ਦੇਵ ਜੀ ਬਾਰੇ ਭਾਈ ਸਾਹਿਬ ਸੰਤੋਖ ਸਿੰਘ ਜੀ ਲਿਖਦੇ ਨੇ, ਅਰਜਨ ਸੁਣਤ ਸੁਦਾਸਨ ਕੋ ਦਾਨ ਦੇਤ ਮੋਹ ਕੇ ਬਿਦਾਰ ਮੇ ਕੋ ਵਾਕਸਰ ਅਰਜਨ। ਅਰਜਨ ਜਸ ਵਸਤੀਰਨ ਸੰਤੋਖ ਸਿੰਘ ਜਹਾਂ ਤਹਾਂ ਮਾਨੀਏ ਮਾਨੋ ਤਾਰ ਅਰਜਨ, ਅਰਜਨਾ ਜਾਣਿਓ ਜਾਏ ਇਹ ਤੋ ਹੈ ਵਿਸਥਾਰ ਤੇਰੋ, ਇਤੈ ਰੂਪ ਧਾਰਿਆ ਆਇਓ ਰਾਜਨ ਗੁਰੂ ਅਰਜਨ। ਅਰਜਨ ਦੇ ਅਰਥ ਕੀਤੇ ਭਾਈ ਸਾਹਿਬ ਜੀ ਨੇ, ਕਹਿੰਦੇ ਅਰਜਨ ਸੁਣਤ ਸੋ ਦਾਸਨ ਕੋ ਦਾਨ ਦੇ। ਅਰਜ ਸ਼ਬਦ ਹੁੰਦਾ ਹੈ ਅਰਬੀ ਫਾਰਸੀ ਦੇ ਵਿੱਚ, ਉਰਦੂ ਦੇ ਵਿੱਚ ਅਰਜ ਕਰਨੀ, ਬੇਨਤੀ ਕਰਨੀ। ਬ੍ਰਿਜ ਭਾਸ਼ਾ ਵਿੱਚ ਉਹਨੂੰ ਬਹੁ ਵਚਨ ਬਣਾਉਣ ਵਾਸਤੇ, ਪਲੂਰਲ ਬਣਾਉਣ ਵਾਸਤੇ ਨੰਨਾ ਲਾ ਦਿੰਦੇ ਹਾਂ। ਇੱਕ ਅਰਜ ਹੁੰਦੀ ਹੈ ਅਤੇ ਪੰਜਾਬੀ ਜੇ ਆਪਾਂ ਅਰਜਾਂ ਕਹਿ ਦਿੰਦੇ ਹਾਂ, ਸਾਡੀਆਂ ਅਰਜਾਂ ਸੁਣ ਲਓ, ਬ੍ਰਿਜ ਭਾਸ਼ਾ ਵਾਲੇ ਅਰਜਨ ਕਹਿ ਦਿੰਦੇ। ਬਹੁਤੀਆਂ ਅਰਜਾਂ, ਬਹੁਤੀਆਂ ਬੇਨਤੀਆਂ, ਅਰਜਨ। ਭਾਈ ਸਾਹਿਬ ਕਹਿੰਦੇ ਅਰਜਨ ਸੁਣਤ, ਗੁਰੂ ਅਰਜਨ ਦੇਵ ਜੀ ਸਿੱਖਾਂ ਦੀਆਂ ਅਰਜਾਂ ਸੁਣਦੇ ਹਨ। ਅਰਜਨ ਸੁਣਤ ਸੋ ਦਾਸਨ ਕੋ ਦਾਨ ਦੇ, ਆਪਣੇ ਦਾਸਾਂ ਨੂੰ ਨਾਮ ਦਾਨ ਦਿੰਦੇ ਨੇ, ਬ੍ਰਹਮ ਗਿਆਨ ਦਿੰਦੇ ਨੇ, ਭਗਤੀ ਸਿਮਰਨ ਦੀ ਦਾਤ ਦਿੰਦੇ ਨੇ। ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ, ਜੋ ਕੋਈ ਮੰਗਦਾ ਉਹ ਹੀ ਦੇ। ਅਰਦਾਸਾਂ ਸੁਣ ਕੇ ਸਿੱਖਾਂ ਨੂੰ ਗੁਰੂ ਅਰਜਨ ਦੇਵ ਜੀ ਦਾਨ ਦਿੰਦੇ ਨੇ। ਅਰਜਨ ਸੁਣਤ ਸੋ ਦਾਸਨ ਕੋ ਦਾਨ ਦੇ, ਮੋਹ ਕੇ ਬਿਦਾਰਬੇ ਕੋ ਵਾਕ ਸਾਰੇ ਅਰਜਨ। ਅਰਜਨ ਇੱਕ ਬੜਾ ਵੱਡਾ ਯੋਧਾ ਪਾਂਡਵਾਂ ਦੇ ਸਮੇਂ, ਪਾਂਡਵਾਂ ਦੇ ਵਿੱਚੋਂ, ਪੰਜਾਂ ਭਾਈਆਂ ਵਿੱਚੋਂ ਹੋਇਆ। ਯੁਧਿਸ਼ਟਰ ਤੋਂ ਛੋਟਾ ਸੀ, ਬਹੁਤ ਬਲੀ ਯੋਧਾ, ਸ਼ਸਤਰ ਵਿੱਦਿਆ ਦਾ ਪੰਡਿਤ ਮੰਨਿਆ ਗਿਆ, ਸੁੰਦਰਤਾ ਦਾ ਸੋਮਾ ਮੰਨਿਆ ਗਿਆ। ਔਰ ਦਸਮ ਪਾਤਸ਼ਾਹ ਜੀ ਨੇ ਨਰ ਅਵਤਾਰ ਲਿਖਿਆ, ਨਰ ਅਵਤਾਰ ਪਾਇਓ ਅਰਜਨ। ਇੱਕ ਨਾਰਾਇਣ ਅਵਤਾਰ ਹੈ, ਇੱਕ ਨਰ ਅਵਤਾਰ। ਨਰਾਂ ਵਿੱਚੋਂ ਯੋਧਾ ਸ੍ਰੇਸ਼ਟ ਅਰਜਨ, ਨਰ ਅਵਤਾਰ ਪਾਇਓ ਅਰਜਨ। ਜਿਨ ਜੀਤੇ ਜਗ ਕੇ ਭਟ ਗਣਾ, ਦੁਨੀਆਂ ਦੇ ਸਭ ਯੋਧਿਆਂ ਨੂੰ ਜਿੱਤਣ ਵਾਲਾ ਮਹਾਂ ਜੇਤੂ ਅਰਜਨ। ਉਹਦੇ ਤੀਰ ਬੜੇ ਬਲੀ ਸਨ, ਤੀਰਾਂ ਦੇ ਨਾਲ ਉਹ ਬਹੁਤ ਕੁਝ ਕਰਕੇ ਵਿਖਾ ਦਿੰਦਾ ਸੀ, ਜਿਹੜਾ ਸ਼ਾਇਦ ਹੋਰ ਕਿਸੇ ਤੋਂ ਉਸ ਸਮੇਂ ਵਿੱਚ ਨਹੀਂ ਕੀਤਾ ਗਿਆ। ਪਰ ਅਰਜਨ ਦੇ ਤੀਰ ਇੱਕ ਦੁਸ਼ਮਣ ਨੂੰ ਨਹੀਂ ਮਾਰ ਸਕੇ, ਉਹ ਹੈ ਮੋਹ। ਮੋਹ ਨਹੀਂ ਮਾਰਿਆ ਗਿਆ, ਮੋਹ ਅਰਜਨ ਕੋਲੋਂ ਵੀ ਨਹੀਂ ਮਰਿਆ, ਕਿਉਂਕਿ ਜਦੋਂ ਅਭਿਮੰਨਿਊ ਦੀ ਮੌਤ ਹੋਈ ਤਾਂ ਅਰਜਨ ਵੀ ਰੋਣ ਲੱਗ ਪਿਆ ਸੀ। ਮੋਹ ਦੇ ਅੱਗੇ ਉਹ ਮਹਾਬਲੀ ਯੋਧਾ ਵੀ ਹਾਰ ਗਿਆ, ਕਿਉਂਕਿ ਦੁਨੀਆਂ ਦਾ ਸਭ ਤੋਂ ਵੱਡਾ ਯੋਧਾ ਮੋਹ ਹੈ, ਜਿਸ ਨੇ ਸਾਰੀ ਦੁਨੀਆਂ ਜਿੱਤੀ ਹੋਈ ਹੈ, ਸਾਰਿਆਂ ਨੂੰ ਮਾਰਿਆ ਹੋਇਆ। ਇਸ ਧਰਤੀ 'ਤੇ ਮਹਾਂ ਮੋਹ ਦਾ ਰਾਜ ਹੈ। ਸੋ ਮੋਹ ਨੂੰ ਮਾਰਨ ਵਾਲੇ ਤੀਰ ਕਿਹਦੇ ਕੋਲ ਹਨ? ਭਾਈ ਸੰਤੋਖ ਸਿੰਘ ਜੀ ਕਹਿੰਦੇ ਮੋਹ ਕੇ ਬਿਦਾਰ ਬੇਕੋ, ਮੋਹ ਨੂੰ ਮਾਰਨ ਵਾਸਤੇ ਗੁਰੂ ਅਰਜਨ ਦੇਵ ਕੋਲ ਸ਼ਬਦਾਂ ਦੇ ਬਾਣ ਹਨ। ਮੋਹ ਕੇ ਬਿਦਾਰ ਬੇਕੋ ਵਾਕ ਸਰ ਅਰਜਨ, ਵਾਕ ਕਹਿੰਦੇ ਨੇ ਬੋਲਣਾ, ਬਚਨ। ਜਿਹੜੇ ਗੁਰੂ ਅਰਜਨ ਦੇਵ ਦੇ ਵਾਕ ਹਨ, ਉਹਨਾਂ ਦੇ ਬੋਲ ਹਨ, ਉਹ ਮੋਹ ਨੂੰ ਮਾਰ ਸਕਦੇ ਹਨ। ਤਿੱਖੇ ਤੀਰ ਹਨ ਬਚਨਾਂ ਦੇ। ਅਰਜਨ ਜਸ ਵਸਤੀਰਨ ਸੰਤੋਖ ਸਿੰਘ, ਅਰਜਨ ਦਾ ਅਰਥ ਹੁੰਦਾ ਹੈ ਚਿੱਟਾ, ਉੱਜਲ, ਵਾਈਟ, ਦੁੱਧ ਰੰਗਾ। ਅਰਜਨ ਦਾ ਇਹ ਵੀ ਅਰਥ ਹੁੰਦਾ ਨਿਰਮਲ, ਉੱਜਲ, ਵਾਈਟ, ਸਫੈਦ। ਗੁਰੂ ਅਰਜਨ ਦੇਵ ਦਾ ਜਸ ਸਾਰੀ ਦੁਨੀਆਂ ਦੇ ਦੁੱਧ ਵਰਗਾ ਚਿੱਟਾ ਹੈ, ਉੱਜਲ ਹੈ, ਕੋਈ ਧੱਬਾ ਨਹੀਂ, ਕੋਈ ਦਾਗ ਨਹੀਂ, ਕੋਈ ਕਲੰਕ ਨਹੀਂ, ਸਾਰੀ ਦੁਨੀਆਂ 'ਤੇ ਵਿਸਤ੍ਰਿਤ ਹੋਇਆ ਹੈ। ਅਰਜਨ ਜਸ ਵਸਤੀਰਨ ਸੰਤੋਖ ਸਿੰਘ, ਜਹਾਂ ਤਹਾਂ ਮਾਨੀਏ ਮਾਨੋ ਤਰ ਅਰਜਨ। ਅਰਜਨ ਇੱਕ ਬੂਟਾ ਹੁੰਦਾ ਜਿਹਨੂੰ ਤੋਰੀ ਵਰਗਾ, ਘੀਏ ਵਰਗਾ, ਲੰਮਾ ਜਿਹਾ ਪਰ ਬਰਾਉਨ ਜਿਹੇ ਰੰਗ ਦਾ, ਭੂਰੇ ਰੰਗ ਦਾ ਫਲ ਲੱਗਦਾ ਹੈ। ਉਹ ਜਿਹੜਾ ਬੂਟਾ ਹੁੰਦਾ ਹੈ, ਉਹਦੀ ਹਰ ਚੀਜ਼ ਦਵਾਈਆਂ 'ਚ ਪੈਂਦੀ। ਹਾਂ, ਅਰਜਨ ਛਾਲ ਵੀ ਉਹਨੂੰ ਕਹਿੰਦੇ ਨੇ, ਉਹਦੀ ਜਿਹੜੀ ਛਾਲ ਹੁੰਦੀ ਹੈ ਉਹਦੀ ਦਵਾਈ ਬਣਦੀ, ਖਾਸ ਕਰਕੇ ਜਿਹੜੀ ਹਾਰਟ ਬਲਾਕੇਜ ਵਾਸਤੇ, ਪੁਰਾਣੇ ਜ਼ਮਾਨੇ ਵਿੱਚ ਨਸਾਂ ਨੂੰ ਖੋਲ੍ਹਣ ਵਾਸਤੇ, ਹੋਰ ਬੜੀਆਂ ਕੈਸਟਰੋਲ ਵਗੈਰਾ, ਹੋਰ ਕਈ ਚੀਜ਼ਾਂ ਵਾਸਤੇ ਉਹ ਬਹੁਤ ਮੰਨੀ ਜਾਂਦੀ ਹੈ, ਉਹਨੂੰ ਅਰਜੁਨਾਰਿਸ਼ਟ ਕਹਿੰਦੇ ਨੇ। ਅਰਜਨ ਦਾ ਛਾਲ ਉਹਨੂੰ ਕਾੜ ਕਾੜ ਕੇ ਕਾੜਾ ਬਣਾਇਆ ਜਾਂਦਾ। ਆਯੁਰਵੇਦ ਵਾਲੇ ਜਿਹੜੇ ਹਨ ਉਹ ਉਹਨੂੰ ਬਣਾ ਕੇ ਸ਼ੀਸ਼ੀਆਂ 'ਚ ਪਾ ਕੇ ਅੱਜ ਕੱਲ੍ਹ ਬਹੁਤ ਸਾਰੀਆਂ ਫਾਰਮੇਸੀਆਂ ਵੇਚਦੀਆਂ ਨੂੰ ਅਰਜਨਾ ਰਿਸ਼ਟ ਕਹਿੰਦੇ ਨੇ। ਉਸ ਬੂਟੇ ਦੇ ਨਾਲ ਸੈਂਕੜੇ ਬਿਮਾਰੀਆਂ ਠੀਕ ਹੁੰਦੀਆਂ ਨੇ, ਇਸ ਕਰਕੇ ਉਹ ਬੂਟਾ ਲੋਕ ਪੁਰਾਣੇ ਜ਼ਮਾਨੇ ਤੋਂ ਆਪਣੇ ਘਰਾਂ 'ਚ ਬਾਗਾਂ 'ਚ ਲਾ ਕੇ ਰੱਖਦੇ ਹਨ, ਬਹੁਤ ਸਾਰੇ ਉਹਦੀਆਂ ਦਵਾਈਆਂ 'ਚ ਵਰਤੋਂ ਕਰਦੇ ਹਨ। ਭਾਈ ਸਾਹਿਬ ਸੰਤੋਖ ਸਿੰਘ ਜੀ ਕਹਿੰਦੇ, ਗੁਰੂ ਅਰਜਨ ਦੇਵ ਜੀ ਨੂੰ ਸਾਰੀ ਦੁਨੀਆ ਇਉਂ ਮੰਨਦੀ ਹੈ ਜਿਵੇਂ ਅਰਜਨ ਨੂੰ ਦੇ ਬੂਟੇ ਨੂੰ ਹਰ ਕੋਈ ਸਵੀਕਾਰ ਕਰਦਾ ਵੀ ਸਾਨੂੰ ਇਹ ਤੋਂ ਫਾਇਦਾ ਹੀ ਹੋਣਾ, ਨੁਕਸਾਨ ਨਹੀਂ ਹੋਣਾ ਕੋਈ। ਜਹਾਂ ਤਹਾਂ ਮਾਨੀਐ ਮਾਨੋ ਤਰ ਅਰਜਨ। ਮਾਨੋ ਗੁਰੂ ਅਰਜਨ ਦੇਵ ਜੀ ਅਰਜਨ ਦੇ ਬੂਟੇ ਦੀ ਤਰ੍ਹਾਂ ਸਭ ਥਾਵਾਂ 'ਤੇ ਸੁੱਖ ਦੇਣ ਵਾਲੇ ਹਨ, ਸਭ ਦਾ ਭਲਾ ਕਰਨ ਵਾਲੇ। ਅਰਜ ਨਾ ਜਾਣਿਓ ਜਾਏ ਕੇਤੋ ਹੈ ਵਿਸਥਾਰ ਦੇਵ। ਅਰਜ ਦਾ ਮਤਲਬ ਹੁੰਦਾ ਲੰਬਾਈ ਚੌੜਾਈ। ਜਿਹੜੇ ਪੁਰਾਣੇ ਬਜਾਜ ਕੱਪੜਾ ਵੇਚਦੇ ਨੇ ਉਹ ਆਮ ਤੌਰ 'ਤੇ ਉਹਨਾਂ ਨੂੰ ਲੋਕ ਵੀ ਪੁੱਛਦੇ ਨੇ ਕੱਪੜੇ ਦਾ ਅਰਜ ਕਿੰਨਾ ਹੈ, ਲੰਬਾਈ ਚੜਾਈ ਕਿੰਨੀ। ਭਾਈ ਸਾਹਿਬ ਕਹਿੰਦੇ ਅਰਜ ਨਾ ਜਾਣੇ, ਇੱਥੇ ਨੰਨਾ ਵੱਖਰਾ ਕਰਕੇ ਭਾਈ ਸਾਹਿਬ ਨੇ ਅਰਜਨ ਸ਼ਬਦ ਨੂੰ ਇੱਦਾਂ ਲਿਆ ਹੈ, ਅਰਜ ਨਾ ਜਾਣਿਓ ਜਾਏ। ਹੇ ਗੁਰੂ ਅਰਜਨ ਦੇਵ ਜੀ ਤੁਹਾਡੀ ਲੰਬਾਈ ਚੜਾਈ ਨਹੀਂ ਜਾਣੀ ਜਾਂਦੀ, ਅਰਜ ਨਾ ਜਾਣਿਓ ਜਾਏ। ਕਿਤੋਂ ਹੈ ਵਿਸਥਾਰ ਤੇਰੋ, ਕਿੱਡਾ ਵੱਡਾ ਵਿਸਥਾਰ ਹੈ ਮੇਰੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ। ਇਤੈ ਰੂਪ ਧਾਰ ਆਇਓ ਰਾਜੇ ਗੁਰੂ ਅਰਜਨ, ਐਸਾ ਰੂਪ ਧਾਰ ਕੇ ਦੁਨੀਆ 'ਤੇ ਪਰਮੇਸ਼ੁਰ ਜੀ ਆਏ ਹੋ ਰਾਜੇ, ਮੈਨੇ ਸੋਭਾ ਪਾਉਂਦੇ ਹੋ, ਸੋਭਦੇ ਹੋ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਤੁਹਾਡੀ ਐਸੀ ਸੋਭਾ। ਸੋ ਸਾਧ ਸੰਗਤ ਜੀ, ਧੰਨ ਗੁਰੂ ਅਰਜਨ ਦੇਵ ਜੀ ਅੱਜ ਸਾਡੇ ਸੰਸਾਰ 'ਤੇ ਅਵਤਾਰ ਧਾਰ ਕੇ ਆਏ। ਇਸ ਖੁਸ਼ੀ ਦੇ ਵਿੱਚ ਬੀਬੀਆਂ ਦੇ ਜਥੇ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹਨ, 9:30 ਤੱਕ ਸਮਾਪਤੀ ਹੋ ਜਾਏਗੀ, ਫਿਰ ਦੀਵਾਨ ਸਜੇਗਾ। ਸੋ ਆਪ ਜੀ ਨੂੰ ਬੇਨਤੀ ਹੈ ਭਾਈ, ਜਿਨ੍ਹਾਂ ਜਿਨ੍ਹਾਂ ਨੂੰ ਵੀ ਆਵਾਜ਼ ਪਹੁੰਚੇ, ਸਮਾਂ ਕੱਢ ਕੇ ਗੁਰੂ ਸਾਹਿਬ ਦੇ ਚਰਨਾਂ 'ਚ ਹਾਜ਼ਰੀ ਭਰੋ। ਜੋ ਲੜੀਵਾਰ ਕਥਾ ਚੱਲ ਰਹੀ ਹੈ, ਮਹਾਰਾਜ ਪਾਂਧੇ ਨੂੰ ਉਪਦੇਸ਼ ਦੇ ਰਹੇ ਨੇ, ਗੁਰੂ ਅਮਰਦਾਸ ਜੀ ਸਾਰੀ ਦੁਨੀਆ ਨੂੰ ਉਪਦੇਸ਼ ਦੇ ਰਹੇ ਅੱਖਰਾਂ ਦੁਆਰਾ। ਤੇ ਆਓ ਆਪਾਂ ਸਰਵਣ ਕਰੀਏ, ਪਿਆਰ ਨਾਲ ਆਖੀਏ ਸਤਨਾਮ ਸ਼੍ਰੀ ਤੱਤੇ ਤਾਮਸ ਜਲਿਓ ਹੋ ਮੂੜੇ। ਮਹਾਰਾਜ ਸਾਹਿਬ ਜੀ ਤੱਤੇ ਅੱਖਰ ਦੁਆਰਾ ਉਪਦੇਸ਼ ਦਿੰਦੇ। ਤਾਮਸ ਤਮੋ ਗੁਣੀ ਬਿਰਤੀ, ਤਾਮਸੀ ਬਿਰਤੀ। ਤਾਮਸੀ ਬਿਰਤੀ ਵਿੱਚ ਸਾਧ ਸੰਗਤ ਜੀ ਇਹ ਜਿਹਨੇ ਤਿੰਨ ਗੁਣ ਨੇ ਨਾ ਮਾਇਆ ਦੇ, ਸਤੋ ਗੁਣ, ਰਜੋ ਗੁਣ, ਤਮੋ ਗੁਣ, ਜ਼ਿਆਦਾਤਰ ਦੁਨੀਆ ਦੇ ਤਮੋ ਗੁਣ ਪ੍ਰਧਾਨ ਹੈ। ਵਿਦਵਾਨਾਂ ਨੇ ਮੰਨਿਆ ਵੀ 80% ਤਮੋ ਗੁਣ ਹੈ, 16% ਰਜੋ ਗੁਣ ਹੈ ਅਤੇ 4% ਸਤੋ ਗੁਣ ਹੈ। ਇੱਦਾਂ ਚੱਲਦਾ ਸਾਡੇ ਸਰੀਰ ਵਿੱਚ ਵੀ, ਇੱਦਾਂ ਹੀ ਜ਼ਿਆਦਾਤਰ ਤਮੋ ਗੁਣ ਹੀ ਪ੍ਰਧਾਨ ਹੁੰਦਾ। ਤਮੋ ਗੁਣ ਦੇ ਲੱਛਣ ਕੀ ਹੁੰਦੇ ਨੇ? ਆਲਸ ਹੋਣੀ, ਚਿੰਤਾ ਹੋਣੀ, ਡਰ ਹੋਣਾ ਅਤੇ ਮੈਲੇ ਕੁਚੈਲੇ, ਮਾੜੇ ਵਿਚਾਰ, ਇਸ ਤਰ੍ਹਾਂ ਦਰਿੱਦਰ ਬਣਿਆ ਰਹਿਣਾ। ਸਰੀਰ ਦੇ ਵਿੱਚ ਸਾਡੇ 80% ਮੈਲ ਵੀ ਹੈ, ਮਾੜੇ ਵਿਚਾਰ ਵੀ 80% ਹੀ ਚੱਲਦੇ ਨੇ, ਤੋ ਚਿੰਤਾ ਫਿਕਰ ਵੀ ਜ਼ਿਆਦਾਤਰ ਬਣਿਆ ਹੀ ਰਹਿੰਦਾ। ਕੋਈ ਟਾਈਮ ਹੁੰਦਾ ਵੀ ਸਤੋ ਗੁਣ ਆਉਂਦਾ ਜਦੋਂ, ਉਦੋਂ ਥੋੜ੍ਹਾ ਜਿਹਾ ਸਕੂਨ ਮਿਲਦਾ, ਨਹੀਂ ਤਾਂ ਬੰਦਾ ਦੱਬਿਆ ਹੀ ਰਹਿੰਦਾ, ਕੀ ਬਣੇਗਾ, ਕੀ ਹੋਵੇਗਾ, ਕੀ ਕਰਾਂਗੇ, ਬਸ ਹਰ ਵੇਲੇ ਨੈਗੇਟਿਵ ਵਿਚਾਰ। ਇਹ ਤਾਮਸੀ ਬਿਰਤੀ ਕਰਕੇ ਹੀ ਚਿੰਤਾ ਹੁੰਦੀ ਹੈ, ਤਾਮਸੀ ਬਿਰਤੀ ਕਰਕੇ ਹੀ ਕ੍ਰੋਧ ਹੁੰਦਾ, ਤਾਮਸੀ ਬਿਰਤੀ ਕਰਕੇ ਈਰਖਾ ਹੁੰਦੀ ਹੈ, ਕਿਸੇ ਨੂੰ ਵੇਖ ਕੇ ਜੈਲਸ ਹੋਣੀ, ਸੜਨਾ, ਇਹ ਤਾਮਸੀ ਬਿਰਤੀ ਕਰਕੇ ਐਸੀਆਂ ਜਿਹੜੀਆਂ ਪ੍ਰਵਿਰਤੀਆਂ ਸਾਡੇ ਅੰਦਰ ਜਦੋਂ ਪ੍ਰਭਾਵ ਪਾਉਂਦੀਆਂ ਨੇ ਤਾਂ ਉਸ ਵੇਲੇ ਅਸੀਂ ਤਾਮਸੀ ਬਿਰਤੀ ਕਰਕੇ ਚਿੰਤਾ 'ਚ ਜਲਦੇ ਸੜਦੇ ਬਲਦੇ ਕੁੜਦੇ ਰਹਿੰਦੇ ਹਾਂ। ਤੱਤ ਤਾਮਸ ਜਲੇ ਉਹ ਮੂੜੇ ਹੇ ਮੂਰਖ ਤੂੰ ਤੱਤੇ ਅੱਖਰ ਦੁਆਰਾ ਮਹਾਰਾਜ ਕਹਿੰਦੇ ਵੀ ਤਾਮਸੀ ਬਿਰਤੀ 'ਚ ਕਰਕੇ ਤਮਸ ਕਰਕੇ ਜਲਿਆ ਹੋਇਆ ਸੜਿਆ ਹੋਇਆ। ਥੱਥੈ ਥਾਨ ਭ੍ਰਿਸ਼ਟ ਹੋਆ ਥੱਥੇ ਅੱਖਰ ਦੁਆਰਾ ਮਹਾਰਾਜ ਕਹਿੰਦੇ ਵੀ ਤੂੰ ਆਪਣੇ ਥਾਂ ਤੋਂ ਡਿੱਗ ਪਿਆ। ਮਨੁੱਖਤਾ ਦੇ ਜਿਹੜਾ ਮਨੁੱਖਤਾ ਦਾ ਰੁਤਬਾ ਹੈ ਉਹਦੇ ਤੋਂ ਥੱਲੇ ਪਸ਼ੂਆਂ ਵਾਲੀ ਬਿਰਤੀ ਤੇਰੀ ਬਣ ਗਈ ਹੈ, ਭ੍ਰਿਸ਼ਟ ਹੋ ਗਏ। ਗੀਤਾ ਵਿੱਚ ਯੋਗ ਭ੍ਰਿਸ਼ਟ ਸ਼ਬਦ ਭਗਵਾਨ ਕ੍ਰਿਸ਼ਨ 'ਚ ਵਾਰ ਵਾਰ ਵਰਤਦੇ ਨੇ ਅਰਜਨ। ਜਿਹੜਾ ਬੰਦਾ ਯੋਗ ਤੋਂ ਭ੍ਰਿਸ਼ਟ ਹੋ ਗਿਆ, ਪਾਲ ਆਪਣੀ ਪਦਵੀ ਤੋਂ ਗਿਰ ਗਿਆ, ਆਪਾਂ ਉਹਨੂੰ ਗੁਰਬਾਣੀ ਵਿੱਚ ਪਤਿਤ ਸ਼ਬਦ ਕਰਕੇ ਵੀ ਯਾਦ ਕਰਦੇ ਹਾਂ। ਮਹਾਰਾਜ ਕਹਿੰਦੇ ਬਹੁਤ ਪਤਿਤ ਗਿਰ ਜਾਂਦੇ ਜਿਹੜੇ ਡਿੱਗ ਪੈਂਦੇ ਹਨ, ਭ੍ਰਿਸ਼ਟ ਹੋ ਜਾਂਦੇ ਹਨ। ਹੇ ਪ੍ਰਾਣੀ ਤੂੰ ਆਪਣੇ ਥਾਂ ਤੋਂ ਆਪਣੇ ਰੁਤਬੇ ਤੋਂ ਆਪਣੇ ਨਿਸ਼ਾਨੇ ਤੋਂ ਭ੍ਰਿਸ਼ਟ ਹੋ ਗਿਆ ਹੈ। ਕੱਗੇ ਘਰ ਘਰ ਫਿਰ ਹੈ ਤੂੰ ਮੂੜੇ, ਹੇ ਮੂੜੇ ਤੂੰ ਘਰ ਘਰ ਮੰਗਦਾ ਫਿਰਦਾ ਹੈ, ਘਰ ਘਰ ਮੰਗਦਾ ਫਿਰਦਾ ਹੈ, ਰੋਟੀ ਵਾਸਤੇ, ਟੁੱਕਰ ਵਾਸਤੇ, ਮਾਇਆ ਵਾਸਤੇ ਹੱਥ ਅੜਦਾ ਹੈ। ਦੱਦੇ ਦਾਨ ਨਾ ਤੁਧ ਲਿਆ, ਅਤੇ ਦੱਦੇ ਅੱਖਰ ਦੁਆਰਾ ਮਾਰੇ ਕਹਿੰਦੇ ਜਿਹੜਾ ਦਾਨ ਲੈਣਾ ਸੀ ਉਹ ਲਿਆ ਹੀ ਨਹੀਂ। ਦਾਨ ਤਾਂ ਲੈਣਾ ਸੀ ਪਰਮੇਸ਼ੁਰ ਵਾਹਿਗੁਰੂ ਜੀ ਦੇ ਨਾਮ ਦਾ, ਉਹ ਦਾਨ ਨਹੀਂ ਲਿਆ ਅਤੇ ਘਰ ਘਰ ਮੰਗਦਾ ਫਿਰਦਾ ਹੈ। ਪੱਪੇ ਪਾਰ ਨਾ ਪਵਹੀ ਮੂੜੇ, ਪਰ ਪੰਚ ਤੂੰ ਪਲ ਚ ਰਹਿਆ। ਪੱਪੇ ਅੱਖਰ ਦੁਆਰਾ ਸਤਿਗੁਰੂ ਫਰਮਾਨ ਕਰਦੇ, ਹੇ ਮੂੜੇ ਤੂੰ ਪਰ ਪਰਲੇ ਪਾਸੇ ਨਹੀਂ ਜਾ ਸਕੇਗਾ, ਪਾਰ ਨਹੀਂ ਜਾਏਗਾ, ਸੰਸਾਰ ਦੇ ਉਰਲੇ ਪਾਸੇ ਹੀ ਤੂੰ ਰਹਿ ਜਾਣਾ ਹੈ। ਇਸੇ ਜਨਮ ਮਰਨ ਦੇ ਚੱਕਰ ਵਿੱਚ, ਆਵਾਗਾਉਣ ਦੇ ਚੱਕਰ ਵਿੱਚ, ਜਮ ਜਮ ਮਰੈ ਮਰੈ ਫਿਰ ਜੰਮੈ, ਵਾਰ ਵਾਰ ਜੰਮੀ ਜਾਏਗਾ, ਮਰੀ ਜਾਏਗਾ, ਤੇਰੀ ਜਾਨ ਨਹੀਂ ਛੁੱਟੇਗੀ। ਸਤਿਸੰਗ ਜੀ ਕਿੱਡਾ ਵੱਡਾ ਦੁੱਖ ਹੈ ਵੀ ਅਸੀਂ ਇੱਕ ਵਾਰੀ ਜੰਮੇ ਹਾਂ, ਜੰਮ ਕੇ ਅਸੀਂ ਸੰਸਾਰ ਦੇ ਵਿੱਚ ਦੁੱਖ ਭੋਗੇ ਨੇ, ਮਰ ਕੇ ਜਾਨ ਛੁੱਟੇ ਜਾਵੇ ਐਸੀ ਕੋਈ ਸੰਭਾਵਨਾ ਨਹੀਂ, ਫਿਰ ਦੁਬਾਰਾ ਜਨਮ ਹੋਏਗਾ ਅਤੇ ਫਿਰ ਦੁਬਾਰਾ ਉਹੀ ਚੱਕੀ ਪੀਸਾਂਗੇ ਜਿਹੜੀ ਇਸ ਜਨਮ 'ਚ ਪੀਸ ਰਹੇ ਹਾਂ। ਹੋ ਸਕਦਾ ਇਸ ਤੋਂ ਵੀ ਔਖਾ ਕੰਮ ਬਣ ਜਾਵੇ। ਮਨੁੱਖ ਦੀ ਜੀਵਨੀ ਤਾਂ ਸਭ ਤੋਂ ਵਧੀਆ ਹੈ ਕਿਉਂਕਿ ਇੱਥੇ ਸਹੂਲਤਾਂ ਬੜੀਆਂ ਬਣ ਗਈਆਂ ਨੇ, ਰਹਿਣ ਵਾਸਤੇ ਮਕਾਨ ਨੇ, ਪਹਿਨਣ ਵਾਸਤੇ ਕੱਪੜੇ ਨੇ, ਖਾਣ ਵਾਸਤੇ ਰੋਟੀ ਹੈ, ਹੋਰ ਆਵਾਜਾਈ ਦੇ ਸਾਧਨ ਵਧੀਆ ਹਨ। ਜੋ ਮਨ ਦੀ ਇੱਛਾ ਹੁੰਦੀ ਹੈ ਉਹ ਹੀ ਅਸੀਂ ਖਾ ਪੀ ਲੈਂਦੇ ਹਾਂ, ਹੰਡਾ ਲੈਂਦੇ ਹਾਂ, ਪਰ ਪਸ਼ੂਆਂ ਦੀ ਜੀਵਨੀ ਦੇ ਵਿੱਚ ਇੰਨੀਆਂ ਸਹੂਲਤਾਂ ਕੋਈ ਨਹੀਂ। ਜੇ ਪਸ਼ੂ ਵਿਚਾਰੇ ਜੰਗਲਾਂ ਵਿੱਚ ਠੰਡੇ ਠੰਡ ਵਿੱਚ ਰਹਿੰਦੇ ਨੇ, ਕੱਕਰ ਚੁਗਣ, ਥਲ ਵਸਣ ਅਤੇ ਕੱਕਰ ਪੱਥਰ ਕੰਕਰ ਖਾ ਕੇ ਪਾ ਕੱਚਾ ਪੱਕਾ ਭੋਜਨ ਕਰਕੇ ਪੇਟ ਭਰਦੇ ਨੇ, ਉਸ ਤੋਂ ਬਾਅਦ ਫਿਰ ਕੋਈ ਬਿਮਾਰੀ ਆ ਜਾਏ, ਕੋਈ ਉਹਨਾਂ ਦਾ ਇਲਾਜ ਕੋਈ ਨਹੀਂ। ਸੋ ਸਾਰੀਆਂ ਚੀਜ਼ਾਂ ਦੇਖੀਆਂ ਜਾਣ 'ਤੇ ਦੁੱਖ ਬੜੇ ਹਨ। ਮਨੁੱਖ ਦੀ ਜੂਨੀ ਬਹੁਤ ਵੱਡੀ ਹੈ, ਪਰਮਾਤਮਾ ਨੂੰ ਮਿਲਣ ਦਾ ਵਸੀਲਾ ਹੈ, ਪਰ ਨਹੀਂ ਬੰਦਾ ਉਹ ਕੰਮ ਕਰਦਾ ਹੀ ਨਹੀਂ। ਮਹਾਰਾਜ ਕਹਿੰਦੇ ਪੱਪੇ ਪਾਰ ਨਾ ਪਵਹੀ ਮੂੜੇ, ਹੇ ਮੂੜੇ ਤੂੰ ਪਾਰ ਨਹੀਂ ਪਏਗਾ, ਪਰ ਪੰਚ ਤੂੰ ਪਲ 'ਚ ਰਹਿਆ। ਪਰਪੰਚ ਵਿੱਚ ਹੀ ਭਾਵ ਮੋਹ ਮਾਇਆ ਦੇ ਜਿਹੜਾ ਇਸ ਪਸਾਰਾ ਹੈ ਇਹਦੇ ਵਿੱਚ ਹੀ ਪਲਚ ਪਲਚ ਕੇ ਮਾਰੇ, ਪਲਚ ਪਲਚ ਸਗਲੀ ਮੂਈ ਝੂਠਾ ਧੰਦਾ ਮੋਹ। ਸੱਚੇ ਆਪ ਖੁਆਇਓ ਹੋ ਮੂੜੇ, ਸੱਚੇ ਪਰਮਾਤਮਾ ਨੇ ਤੈਨੂੰ ਪੁੱਠੇ ਪਾਸੇ ਲਾ ਦਿੱਤਾ, ਖੁੰਝਾ ਦਿੱਤਾ ਹੈ, ਇਹੋ ਸਿਰ ਤੇਰਾ ਲੇਖ ਪਿਆ, ਇੱਦਾਂ ਦਾ ਲੇਖ ਤੇਰੇ ਮੱਥੇ 'ਤੇ ਪਿਆ ਹੋਇਆ ਕਿ ਤੂੰ ਉਸ ਜਾਲ ਵਿੱਚ ਫਸਿਆ ਜਿੱਥੋਂ ਨਿਕਲਣ ਦਾ ਕੋਈ ਉਪਰਾਲਾ ਨਹੀਂ। ਸੋ ਮਹਾਰਾਜ ਸਾਹਿਬ ਜੀ ਕਿਰਪਾ ਕਰਨ, ਇਹ ਜੋ ਬਚਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਨੇ ਉਚਾਰਨ ਕੀਤੇ ਹਨ, ਸਾਨੂੰ ਝੰਜੋੜ ਦੇਣ, ਸਾਡੀ ਸੁੱਤੀ ਹੋਈ ਜ਼ਮੀਰ ਜਾਗ ਪਵੇ, ਅਸੀਂ ਵੀ ਸਤੰਮ ਗੁਣ ਤੋਂ ਨਿਕਲ ਸਕੀਏ। ਹੈ ਬੜਾ ਔਖਾ, ਗੱਲਾਂ ਕਰਨੀਆਂ, ਕਥਾ ਕਰਨੀ, ਸੁਣਨੀ ਸੌਖੀ ਹੈ, ਪਰ ਸਾਧ ਸੰਗਤ ਜੀ ਮੋਹ ਮਾਇਆ ਦੇ ਜਾਲ 'ਚੋਂ ਨਿਕਲਣਾ ਔਖਾ ਹੈ। ਇਹ ਬਹੁਤ ਇੱਕ ਕਠਿਨ ਘਾਟੀ ਚੜ੍ਹਨ ਵਾਲੀ ਗੱਲ ਹੈ, ਬਸ ਗੁਰੂ ਕਿਰਪਾ ਨਾਲ ਹੋ ਸਕਦਾ। ਜਿਸ ਪ੍ਰਭੂ ਨੇ ਮੋਹ ਮਾਇਆ ਪਾਈ ਹੈ, ਉਹ ਪ੍ਰਭੂ ਹੀ ਇਸ ਮੋਹ ਮਾਇਆ 'ਚੋਂ ਸਾਨੂੰ ਕੱਢੇ, ਹੋਰ ਕੋਈ ਹੀਲਾ ਨਹੀਂ। ਆਪਣੇ ਯਤਨਾਂ ਨਾਲ, ਆਪਣੀਆਂ ਸਿਆਣਪਾਂ ਨਾਲ ਕੋਈ ਨਹੀਂ ਨਿਕਲ ਸਕਦਾ। ਸਭ ਨੇ ਛਾਲਾਂ ਮਾਰੀਆਂ, ਕਰਤਾ ਕਰੇ ਸੋ ਹੋਏ, ਸੋ ਫੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।